शीश सहावा चरनी मुख सहावा जानता जस गावे जियो पया तो शरनी तेंडे बंदस मैं कोई ना डिठा तू नानक मन पाना कोल कमाई तिस मित्र विचोले जै मिल कंत पिछाणा तुमरे शरण तुम्हारी आसा तुम्हें सज्जन सुहेले राखो राखन हार दयाला नानक करके गोले शहनशाह हरद्वालों साहिब कमाल धन धन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी। वाहिगुरु जी का खालसा वाहिगुरु जी की फतेह। गुरु सवारियो आप वडभागियो जो सतगुरु जी दी पावन पवित्र दरगाह अंदर बैठ के अमृत वेले तो रब्बी बाणी अलाही बाणी दा कीर्तन आप जी सरवण कर रहे सी। गुरु रामदास पातशाह जी दे पावन दरबार तो सचखंड श्री हरिमंदर साहब तो जो अज मुबारक हुक्मनामे दी बख्शिश होई है उस दी विचार गुरुद्वारा दीवान हाल मंजी साहब विखे रल मिल के करन दा सुभाग प्राप्त होया। अज दा जो मुबारक हुक्मनामा गुरु रामदास पातशाह जी तनासरी राग अंदर बख्शिश कर रहे ने जो धन गुरु ग्रंथ साहिब महाराज जी दे अंग 670 ते सभायमान है। इस मुबारक हुक्मनामे अंदर जो पहलियां पंक्तियां ने वो रहाओ दियां ने ते रहाओ दी पंक्ति ही सेंट्रल आइडिया है पूरे शब्द दा। पूरे शब्द दी जो विचार है वो रहाओ दी पंक्ति दे द्वाले घूमदी है। इन्हां मुबारक पंक्तियां अंदर गुरु रामदास पातशाह जी बख्शिश कर रहे ने कि हे परिपूर्ण परमात्मा तेरे दर्शना तो बिना सुख की प्राप्ति नहीं हो सकती। जिन्नी देर तेरे दर्शन नहीं होंगे उन्नी देर भटकना है। हुण एक गल याद रखियो पानी का दरिया वगदा होवे पर जे प्यास नहीं ते उस पानी की अहमियत का नहीं पता लगता। भावें जिन्ना मर्जी दरिया वगदा होवे अनाज दे ढेर लगे होण पर जे अंदर भुख नहीं ते उस उन्ना दाणियां की अहमियत का नहीं पता। उन्ना नू पुछ के वेखिए जिन्ना नू वो नसीब ना होए कि एक एक दाने दी की कीमत है। जिस नूं पता है कि पानी नसीब नहीं हो रहा, प्यास लगी होवे ते पानी ना मिले, उस नूं पुछ के वेखिए कि पानी दी की अहमियत है, एक एक बूंद किन्नी कीमती है। पर उन्नी देर मनुख नूं कोई एहसास नहीं जिन्नी देर अंदर प्यास ही ना पैदा होवे, जिन्नी देर अंदर भुख ना पैदा होवे। और यह भी बेनती करा, जदों प्यास लग गई है फिर तुसी उसनूं यह आखो ना कि तू भोजन छक लै, तेनू होर जेड़ियां चीज़ां चाहीदियां ने देंगे। पर वो कहिंदा नहीं, मैनू ते प्यास लगी है, मैनू पानी चाहिए, जिन्नी देर पानी ना मिलिया ये प्यास मिटनी कोई नहीं। हुण भुख लगी होवे ते उसनू आख दईए कि नहीं तू पानी पी, तू चाह पी, पर जिन्नी देर प्रशादा ना छकिया भुख नहीं मिटनी, भटकना बनी रहेगी। जिस चीज़ दी अंदर भुख है उस दी प्राप्ति होवेगी ते तां तृप्ति है, उन्नी देर नहीं। मनुख दे अंदर पदार्थां दी ते भुख है, मनुख दे अंदर माया दी भुख है, मनुख दे अंदर परिवार दी भुख है, संसार दी भुख है। पर सच जाण्यो उस निरंकार दी भुख किसे भागां वाले नूं लगदी है, उहदे दर्शनां दी प्यास किसे भागां वाले नूं। गुरु अर्जन देव महाराज जी दे पावन दरबार अंदर कुछ आए सिख ते बेनती कीती, एक ने हाथ जोड़ के कहन लगे पातशाह कृपा करो तुहाडे कोल याचना करदे आं। पुछया की चाहीदा है? पातशाह चार पदार्थां दी बख्शिश कर दिओ। चार पदार्थ धर्म अर्थ काम मोख, महाराज चार पदार्थ चाहिए। तो मेरे साहब जी ने बड़े ही प्यार नाल बिठा के क्या सी, चार पदार्थ जे को मांगे साध जना की सेवा लागे। कहिंदे ने जे चार पदार्थ चाहिए नी ना, ते सत संगत विच आ ते सेवा विच जुट जा, तेनू चार पदार्थां दी प्राप्त हो जी प्राप्ति हो जाएगी। एक होर आया ते कहन लगा पातशाह अंदर दा दुख खत्म कर दियो, अंदर दा दुख मिटा दियो। हुण दुख ते बड़े ने, पर पातशाह जी कहन लगे ठीक है, जे को अपना दुख मिटावे हर हर नाम हृदय सद जावे। कहिंदे ने उस परमात्मा दे नाम नू जपना कर। किसे ने कह दिता पातशाह जन्म मरण दा गेड़ मिटा दियो, किसे ने कह दिता मैनू संसार दी सोभा चाहीदी है, मेरे सारे सोभा करन। जे को अपनी सोभा लोरे साध संगे हो मैं छोड़े। पर एक ने कह दिता पातशाह मैनू केवल दर्शना दी प्यास है, किते दर्शना दी प्यास मिट जाए, दर्शन हो जान ते मेरे पातशाह जी पता की कहिंदे ने, साहब कहिंदे ने जिस जन को प्रभ दर्श प्यासा नानक ताके बल बल जासा। कहिंदे ने जिन्नू दर्शना दी प्यास लग गई है ना, मैं उहदे तों कुरबान जाना, मैं उहदे तों सदके जांदा। ਜਿਸ ਦੇ ਅੰਦਰ ਇਹ ਪਿਆਸ ਪੈਦਾ ਹੋ ਜਾਏ, ਉਸ ਦੇ ਅੰਦਰ ਪਿਆਸ ਪੈਦਾ ਹੋਵੇਗੀ ਜਿਹਨੂੰ ਅਹਿਸਾਸ ਹੋ ਗਿਆ ਕਿ ਮੈਂ ਮਾਲਕ ਨਾਲੋਂ ਵਿਛੜਿਆ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਦੁੱਖ ਹੈ, ਪਰ ਅਜੇ ਅਹਿਸਾਸ ਨਹੀਂ ਹੋਇਆ ਤੇ ਪਿਆਸ ਪੈਦਾ ਨਹੀਂ ਹੋਵੇਗੀ। ਹੁਣ ਪਿਆਸ ਕਿਸ ਨੂੰ ਪੈਦਾ ਹੁੰਦੀ ਹੈ? ਚਾਰ ਤਰ੍ਹਾਂ ਦੇ ਮਨੁੱਖ ਨੇ ਸੰਸਾਰ ਵਿੱਚ। ਇੱਕ ਉਹ ਹੈ ਜਿਹੜਾ ਸੰਸਾਰੀ ਹੈ, ਅਤੇ ਸੰਸਾਰੀ ਬੰਦਾ ਉਹ ਹੈ ਜਿਹੜਾ ਪੂਰਨ ਤੌਰ 'ਤੇ ਸੁੱਤਾ ਹੋਇਆ ਹੈ, ਜਿਸ ਨੂੰ ਨਹੀਂ ਪਤਾ ਕਿ ਮੈਂ ਮੇਰਾ ਆਉਣ ਦਾ ਮਕਸਦ ਕੀ ਹੈ, ਮੈਂ ਕਿਉਂ ਆਇਆ, ਮੈਂ ਸੰਸਾਰ ਵਿੱਚ ਮੇਰੇ ਆਉਣ ਦਾ ਮਕਸਦ ਕੀ ਹੈ। ਕੇਵਲ ਪ੍ਰਸ਼ਾਦਾ ਪਾਣੀ ਛਕ ਲਿਆ, ਪਰਿਵਾਰ ਦਾ ਪਾਲਣ ਪੋਸ਼ਣ ਕਰ ਲਿਆ, ਇਹ ਤਾਂ ਪਸ਼ੂ ਪੰਛੀ ਵੀ ਕਰਦੇ ਨੇ। ਛੋਟੇ ਛੋਟੇ ਜੀਵ ਨੇ ਜਿਹੜੇ ਆਪਣੀ ਚੁੰਝ ਵਿੱਚ ਲਿਆ ਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਨੇ, ਬੱਚਿਆਂ ਦਾ ਪਾਲਣ ਪੋਸ਼ਣ ਉਹ ਵੀ ਕਰਦੇ ਨੇ, ਆਪਣਾ ਪੇਟ ਉਹ ਵੀ ਪਾਲਦੇ ਨੇ, ਰਹਿਣ ਵਾਸਤੇ ਟਿਕਾਣੇ ਉਹ ਵੀ ਬਣਾਉਂਦੇ ਨੇ। ਅਤੇ ਜੇ ਕੇਵਲ ਖਾਣ ਪੀਣ ਔਰ ਐਸ਼ੋ ਇਸ਼ਰਤ ਕਰਕੇ ਸੰਸਾਰ ਤੋਂ ਚਲਾ ਗਿਆ ਤਾਂ ਸਮਝ ਲੈਣਾ ਕਿ ਪੂਰਨ ਤੌਰ 'ਤੇ ਸੁੱਤਾ ਹੋਇਆ, ਇਹ ਜਾਗਿਆ ਹੀ ਨਹੀਂ, ਇਸ ਨੂੰ ਪਤਾ ਹੀ ਨਹੀਂ ਮੈਂ ਕਿਉਂ ਆਇਆ। ਸੰਸਾਰੀ ਬੰਦਾ ਉਹ ਹੈ ਜਿਹੜਾ ਪੂਰਨ ਤੌਰ 'ਤੇ ਸੁੱਤਾ ਹੋਇਆ ਹੈ। ਦੂਸਰਾ ਉਹ ਹੈ ਜਿਸ ਨੂੰ ਕਹਿੰਦੇ ਨੇ ਜਗਿਆਸੂ। ਜਗਿਆਸੂ ਉਹ ਹੈ ਜਿਹਦੇ ਅੰਦਰ ਇਹ ਜਗਿਆਸਾ ਪੈਦਾ ਹੋ ਗਈ ਹੈ, ਜਿਹੜਾ ਜਾਗ ਗਿਆ, ਜਿਸ ਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਮੰਜ਼ਿਲ ਕੁਝ ਹੋਰ ਹੈ, ਮੇਰਾ ਟਿਕਾਣਾ ਇਹ ਨਹੀਂ, ਮੇਰੀ ਮੰਜ਼ਿਲ ਤਾਂ ਬਹੁਤ ਦੂਰ ਹੈ, ਮੈਂ ਤਾਂ ਉਸ ਜਗਦੀਸ਼ ਨੂੰ ਮਿਲਣ ਵਾਸਤੇ ਆਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਪਤਾ ਲੱਗ ਗਿਆ ਕਿ ਮੈਂ ਤਾਂ ਉਸ ਮਾਲਕ ਨੂੰ ਮਿਲਣ ਵਾਸਤੇ ਆਇਆ। ਇਹਨੂੰ ਕਹਿੰਦੇ ਨੇ ਜਗਿਆਸੂ, ਅੰਦਰ ਜਗਿਆਸਾ ਪੈਦਾ ਹੋ ਗਈ ਕਿ ਮੈਂ ਮਿਲਣਾ, ਇਹਦੇ ਅੰਦਰ ਹੁਣ ਪਿਆਸ ਪੈਦਾ ਹੋ ਗਈ ਹੈ। ਅਤੇ ਜਦੋਂ ਅੰਦਰ ਪਿਆਸ ਪੈਦਾ ਹੋਵੇਗੀ ਫਿਰ ਮਨੁੱਖ ਸਾਧਨ ਜੁਟਾਉਂਦਾ ਕਿ ਮੈਂ ਇਹਦੀ ਪ੍ਰਾਪਤੀ ਕਿਵੇਂ ਕਰਾਂ, ਫਿਰ ਉਹ ਸਾਧਨਾ ਕਰਨੀ ਸ਼ੁਰੂ ਕਰਦਾ। ਅਤੇ ਜਿਸ ਨੇ ਸਾਧਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਨਾ, ਉਹਨੂੰ ਨਾਮ ਦਿੱਤਾ ਗਿਆ ਸਾਧੂ। ਪਹਿਲਾ ਸੰਸਾਰੀ, ਦੂਜਾ ਜਗਿਆਸੂ, ਤੀਸਰਾ ਸਾਧੂ, ਅਤੇ ਜਿਹੜਾ ਮੰਜ਼ਿਲ 'ਤੇ ਪਹੁੰਚ ਗਿਆ, ਜਿਸ ਨੂੰ ਤ੍ਰਿਪਤੀ ਹੋ ਗਈ, ਜਿਹਦੀ ਭੁੱਖ ਮਿਟ ਗਈ, ਉਹਨੂੰ ਨਾਮ ਦਿੱਤਾ ਗਿਆ ਸੰਤ। ਉਹ ਹੈ ਸੰਤ ਜਿਸ ਨੂੰ ਅੰਦਰੋਂ ਇਹ ਪਿਆਸ ਮਿਟ ਗਈ ਹੈ, ਜਿਹਦੇ ਅੰਦਰੋਂ ਭੁੱਖ ਮਿਟ ਗਈ ਹੈ। ਅਤੇ ਮਿਟਦੀ ਕਿਵੇਂ ਹੈ? ਨਾਮ ਦੁਆਰਾ, ਜਿਹੜਾ ਨਾਮ ਨਾਲ ਜੁੜ ਗਿਆ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹਰੇਕ ਤਰ੍ਹਾਂ ਦੀ ਭੁੱਖ ਮਿਟ ਗਈ, ਪਰ ਪਤਾ ਲੱਗ ਗਿਆ ਕਿ ਮੈਂ ਵਿਛੜਿਆ ਹੋਇਆ। ਜਿੰਨੀ ਦੇਰ ਅਹਿਸਾਸ ਨਹੀਂ ਹੈ, ਹੁਣ ਖਿਆਲ ਕਰਿਓ, ਸੰਸਾਰ ਨੂੰ ਸੁਪਨੇ ਦੀ ਨਿਆਈ ਕਿਉਂ ਆਖਿਆ ਗਿਆ? ਕਿਉਂਕਿ ਇਹ ਨਾ ਸਮਝੀਏ ਕਿ ਬੰਦਾ ਸੁੱਤਾ ਹੋਇਆ ਹੀ ਸੁਪਨੇ ਵੇਖਦਾ, ਨਹੀਂ, ਇਹ ਜਾਗਦਾ ਵੀ ਬੜੇ ਸੁਪਨੇ ਵੇਖਦਾ। ਜੇ ਇਹ ਜਾਗਦਾ ਹੋਇਆ ਸੁਪਨੇ ਵੇਖਦਾ, ਪਰ ਜਦੋਂ ਮਨੁੱਖ ਦਾ ਸੁਪਨਾ ਟੁੱਟਦਾ ਫਿਰ ਅਹਿਸਾਸ ਹੋਵੇਗਾ ਕਿ ਨਹੀਂ, ਜੋ ਮੈਂ ਵੇਖ ਰਿਹਾ ਸੀ ਨਾ, ਇਹ ਝੂਠ ਹੈ, ਇਹ ਸੱਚ ਨਹੀਂ। ਅਸੀਂ ਵੇਖਦੇ ਹਾਂ ਕਈ ਵਾਰੀ ਕੋਈ ਮਨੁੱਖ ਸੁੱਤਾ ਹੋਵੇ ਅਤੇ ਕੋਈ ਭਿਆਨਕ ਸੁਪਨਾ ਆ ਗਿਆ। ਸੁਪਨਾ ਇੰਨਾ ਭਿਆਨਕ ਸੀ ਕਿ ਇੱਕਦਮ ਸੁੱਤੇ ਹੋਏ ਦੀ ਚੀਕ ਨਿਕਲ ਗਈ, ਉੱਠਿਆ ਅਤੇ ਸ਼ਰਮਸਾਰ ਹੋ ਗਿਆ ਕਿ ਹੱਦ ਹੋ ਗਈ, ਮੈਂ ਜੋ ਵੇਖ ਰਿਹਾ ਸੀ ਇਹ ਤਾਂ ਸੁਪਨਾ ਸੀ, ਇਹ ਤਾਂ ਝੂਠ ਸੀ। ਫਿਰ ਸੱਚ ਦੀ ਤਲਾਸ਼ ਵਾਸਤੇ ਮਨੁੱਖ ਤੁਰਦਾ, ਜਦੋਂ ਇਹ ਪਤਾ ਲੱਗ ਜਾਏ ਕਿ ਇਹ ਝੂਠ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰਦੇ ਨੇ। ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਗੁਰੂ ਰਾਮਦਾਸ ਪਾਤਸ਼ਾਹ ਇੱਥੇ ਬਖਸ਼ਿਸ਼ ਪੈ ਕਰਦੇ ਨੇ ਕਿ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਸ਼ਾਹ ਕੌਣ ਹੈ? ਉਹ ਪਰਿਪੂਰਨ ਪਰਮਾਤਮਾ। ਅਸੀਂ ਸਾਰੇ ਕੌਣ ਆ? ਅਸੀਂ ਵਣਜਾਰੇ ਹਾਂ, ਵਣਜ ਕਰਨ ਲਈ ਆਏ ਹਾਂ। ਉਸ ਨੇ ਸਾਨੂੰ ਪੂੰਜੀ ਦੇ ਕੇ ਭੇਜਿਆ। ਉਸ ਨੇ ਪੂੰਜੀ ਦਿੱਤੀ ਸਵਾਸਾਂ ਦੀ, ਅਤੇ ਨਾਮ ਰੂਪੀ ਹੀਰਾ ਖੱਟ ਕੇ ਲੈ ਜਾਣ ਵਾਸਤੇ ਅਸੀਂ ਆਏ ਸੀ ਵਣਜ ਕਰਨ ਲਈ। ਸੱਚ ਸ਼ਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ। ਸਾਰਾ ਜਗਤ ਵਣਜ ਕਰਨ ਲਈ ਆਇਆ, ਅਤੇ ਸ਼ਾਹ ਕੌਣ ਹੈ? ਇੱਕੋ ਹੀ ਪਰਿਪੂਰਨ ਪਰਮਾਤਮਾ ਹੈ ਜਿਸ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਬੰਦਾ ਸੰਸਾਰ ਵਿੱਚ ਖਾਲੀ ਹੱਥ ਆਉਂਦਾ ਅਤੇ ਖਾਲੀ ਹੱਥ ਚਲਾ ਜਾਂਦਾ, ਪਰ ਮੈਂ ਇੱਕ ਬੇਨਤੀ ਕਰਾਂ, ਨਾ ਖਾਲੀ ਹੱਥ ਆਉਂਦਾ ਜੇ ਅਤੇ ਨਾ ਖਾਲੀ ਹੱਥ ਜਾਂਦਾ। ਇਹ ਠੀਕ ਹੈ, ਧਨ ਦੌਲਤ ਨਾਲ ਨਹੀਂ ਜਾਣਾ, ਜ਼ਮੀਨ ਜਾਇਦਾਦ ਨਾਲ ਨਹੀਂ ਜਾਣੀ, ਪਰ ਜਦੋਂ ਉਹ ਆਉਂਦਾ ਨਾ, ਕਦੇ ਵੇਖਿਓ ਬੱਚੇ ਦੀਆਂ ਦੋਵੇਂ ਮੁੱਠੀਆਂ ਬੰਦ ਹੁੰਦੀਆਂ ਨੇ ਜਨਮ ਸਮੇਂ। ਪਰਮਾਤਮਾ ਉਸ ਨੂੰ ਬੇਸ਼ਕੀਮਤੀ ਖਜ਼ਾਨਾ ਦੇ ਕੇ ਭੇਜਦਾ। ਦੇਖੋ, ਅਸੀਂ ਆਪਣੇ ਬੱਚੇ ਨੂੰ ਭੇਜਣਾ ਹੋਵੇ ਨਾ ਦੂਜੇ ਸ਼ਹਿਰ, ਭਾਵੇਂ ਪੜ੍ਹਾਈ ਵਾਸਤੇ ਭੇਜਣਾ, ਪਰ ਅੰਦਰ ਇੱਕ ਬੜੀ ਚਿੰਤਾ ਹੁੰਦੀ ਹੈ ਕਿ ਮੈਂ ਇਹਦੇ ਰਹਿਣ ਸਹਿਣ ਦਾ ਇੰਤਜ਼ਾਮ ਕਰਨਾ, ਮੇਰੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ। ਇਹਦੇ ਖਾਣ ਪੀਣ ਦਾ ਪੂਰਾ ਇੰਤਜ਼ਾਮ ਪਹਿਲਾਂ ਕੀਤਾ ਜਾਂਦਾ। ਮਾਪਿਆਂ ਨੂੰ ਚਿੰਤਾ ਹੁੰਦੀ ਹੈ, ਅਤੇ ਜਿਹੜਾ ਉਹ ਸਾਰੇ ਜਗਤ ਦਾ ਪਿਤਾ ਹੈ, ਕੀ ਉਸ ਨੂੰ ਚਿੰਤਾ ਨਹੀਂ? ਉਸ ਨੇ ਮਨੁੱਖ ਨੂੰ ਖਾਲੀ ਹੱਥ ਭੇਜ ਦਿੱਤਾ? ਨਹੀਂ, ਉਸ ਨੇ ਬੜਾ ਕੀਮਤੀ ਸੌਦਾ ਦੇ ਕੇ ਭੇਜਿਆ। ਪਰ ਬਦਕਿਸਮਤੀ ਕਿ ਬੰਦਾ ਇੱਥੇ ਆ ਕੇ ਭੁੱਲ ਗਿਆ। ਇਹ ਤਾਂ ਗੁਰੂ ਕਿਰਪਾ ਕਰੇ ਅਤੇ ਫਿਰ ਇਸ ਸੁੱਤੇ ਹੋਏ ਨੂੰ ਜਗਾਉਂਦਾ ਅਤੇ ਸਮਝ ਆਉਂਦੀ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਏਡਾ ਵਡਮੁੱਲਾ ਜਨਮ ਅਤੇ ਕੌਡੀਆਂ ਦੇ ਪਿੱਛੇ ਲੱਗ ਕੇ ਇਸਨੇ ਅਜਾਈ ਗਵਾ ਲਿਆ, ਇਹ ਸਮਝ ਨਾ ਸਕਿਆ। ਕਹਿੰਦੇ ਨੇ, ਮਨੁੱਖ ਸੰਸਾਰ ਰੂਪੀ ਸ਼ਹਿਰ ਵਿੱਚ ਆਇਆ ਅਤੇ ਇਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਮੈਂ ਕਿਸ ਪਾਸੇ ਜਾਣਾ। ਇੱਕ ਬਜ਼ੁਰਗ ਬਾਬਾ ਜੀ ਆਏ ਅਤੇ ਉਹਨਾਂ ਨੇ ਆ ਕੇ ਪੁੱਛ ਲਿਆ, ਕਹਿਣ ਲੱਗੇ, ਬੇਟਾ ਤੂੰ ਲੱਗਦਾ ਇਸ ਸ਼ਹਿਰ ਵਿੱਚ ਨਵਾਂ ਆਇਆ। ਮਨੁੱਖ ਨੇ ਹਾਂ ਵਿੱਚ ਸਿਰ ਹਿਲਾਇਆ, ਕਹਿਣ ਲੱਗੇ, ਹਾਂ ਬਾਬਾ ਜੀ ਮੈਂ ਨਵਾਂ ਹੀ ਆਇਆ। ਕਹਿਣ ਲੱਗੇ, ਜੇ ਨਵਾਂ ਆਇਆ ਤਾਂ ਵੇਖੀ ਕਿਤੇ ਲੁੱਟਿਆ ਨਾ ਜਾਈ। ਹੈਰਾਨ ਹੋ ਗਿਆ, ਕਹਿਣ ਲੱਗਾ, ਲੁੱਟੇ ਤਾਂ ਉਹ ਜਾਂਦੇ ਨੇ ਜਿਨ੍ਹਾਂ ਦੇ ਕੋਲ ਕੁਝ ਹੋਵੇ, ਅਤੇ ਮੇਰੇ ਤਾਂ ਕੋਲ ਹੀ ਕੁਝ ਨਹੀਂ, ਮੇਰੇ ਕੋਲੋਂ ਕਿਸੇ ਕੀ ਲੁੱਟ ਲੈਣਾ। ਕਹਿਣ ਲੱਗੇ, ਨਹੀਂ ਬੇਟਾ, ਇਸ ਸੰਸਾਰ ਰੂਪੀ ਸ਼ਹਿਰ ਵਿੱਚ ਹੀ ਲੋਕ ਲੁੱਟੇ ਜਾਂਦੇ ਨੇ, ਤੇਰੇ ਕੋਲ ਬੜਾ ਵਡਮੁੱਲਾ ਖਜ਼ਾਨਾ ਹੈ, ਤੂੰ ਵਣਜ ਕਰਨ ਲਈ ਆਇਆ, ਵੇਖੀ ਕਿਤੇ ਅਜਾਈ ਨਾ ਗਵਾਈ। ਬਾਬਾ ਜੀ, ਮੇਰੇ ਕੋਲ ਕਿਹੜਾ ਖਜ਼ਾਨਾ? ਕਹਿਣ ਲੱਗੇ ਬੇਟਾ ਤੇਰੇ ਕੋਲ ਜਿਹੜੇ ਸਵਾਸ ਨੇ ਨਾ ਇਹ ਬੜਾ ਵਡਮੁੱਲਾ ਇੱਕ ਖਜ਼ਾਨਾ ਹੈ ਔਰ ਇਹਨਾਂ ਸਵਾਸਾਂ ਨੂੰ ਕਿਤੇ ਅਜਾਈ ਨਾ ਗਵਾ ਲਈ ਇੱਕ ਗੱਲ ਯਾਦ ਰੱਖੀ ਧਨ ਦੌਲਤ ਜਿੰਨਾ ਮਰਜ਼ੀ ਕੋਲ ਹੋਵੇ ਪਰ ਇੱਕ ਵੀ ਸਵਾਸ ਨਹੀਂ ਉਹ ਖਰੀਦਿਆ ਜਾ ਸਕਦਾ ਜਿੰਨਾ ਮਰਜ਼ੀ ਧਨ ਦੌਲਤ ਹੋਵੇ ਇੱਕ ਸਵਾਸ ਨਹੀਂ ਅਸੀਂ ਖਰੀਦ ਸਕਦੇ ਕਿਉਂਕਿ ਸਵਾਸ ਅਸੀਂ ਆਪ ਨਹੀਂ ਲੈਂਦੇ ਉਹ ਮਾਲਕ ਸਾਨੂੰ ਸਵਾਸ ਦੇ ਰਿਹਾ ਔਰ ਇੱਕ ਇੱਕ ਸਵਾਸ ਗਿਣਤੀ ਵਿੱਚ ਹੈ ਲਿਖ ਹੈ ਸਾਹ ਲਵਾਈ ਹੈ ਪੜ੍ਹੇ ਕੇ ਪੁੱਛਣ ਜਾਓ ਕਹਿੰਦੇ ਨੇ ਤੇਰਾ ਇੱਕ ਇੱਕ ਸਵਾਸ ਜਿਹੜਾ ਨਾ ਉਹ ਲੇਖੇ ਵਿੱਚ ਹੈ ਉਹ ਮਾਲਕ ਸਾਨੂੰ ਸਵਾਸ ਦੇ ਰਿਹਾ ਕਹਿਣ ਲੱਗੇ ਤੂੰ ਸਵਾਸ ਅਜਾਈ ਨਾ ਗਵਾਈ ਤੂੰ ਇੱਥੋਂ ਨਾਮ ਰੂਪੀ ਹੀਰਾ ਖੱਟ ਕੇ ਲੈ ਕੇ ਜਾਣਾ ਅਤੇ ਪੁੱਛਿਆ ਬਾਬਾ ਜੀ ਹੋਰ ਕੀ ਕਹਿਣ ਲੱਗੇ ਤੂੰ ਆਹ ਜਿਹੜੇ ਦੋ ਰਾਹੇ 'ਤੇ ਅੱਜ ਖੜ੍ਹਾ ਨਾ ਇੱਕ ਤਾਂ ਉਹ ਰਸਤਾ ਜਿਹਦੇ 'ਤੇ ਬੜੀ ਰੌਣਕ ਹੈ ਅਤੇ ਦੂਜਾ ਉਹ ਹੈ ਜਿੱਥੇ ਕੋਈ ਵਿਰਲਾ ਕੋਈ ਟਾਵਾਂ ਬੰਦਾ ਅੱਜ ਤੁਰਿਆ ਜਾਂਦਾ ਹੈ ਪਰ ਬੇਟਾ ਇੱਕ ਗੱਲ ਯਾਦ ਰੱਖੀ ਅੱਜ ਉਸ ਰਸਤੇ ਦੀ ਚੋਣ ਕਰ ਲੈ ਜਿਹਦੇ 'ਤੇ ਤੈਨੂੰ ਕੋਈ ਵਿਰਲਾ ਵਾਂਝਾ ਤੁਰਦਾ ਨਜ਼ਰ ਆਉਂਦਾ ਹੈ ਜੇ ਮੰਜ਼ਿਲ 'ਤੇ ਪਹੁੰਚਣਾ ਹੈ ਕਿਉਂਕਿ ਜਿੱਥੇ ਬਹੁਤ ਭੀੜ ਹੈ ਰੰਗੀਨੀਆਂ ਨੇ ਉਸ ਰਸਤੇ ਵਿੱਚ ਤੂੰ ਭਟਕ ਜਾਏਗਾ ਉਹ ਰਸਤਾ ਤੇਰੀ ਮੰਜ਼ਿਲ 'ਤੇ ਨਹੀਂ ਲੈ ਕੇ ਜਾਵੇਗਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਜੈ ਮਾਰਗ ਪੰਡਤ ਗਏ ਪਾਛੈ ਪਰੀ ਬਹੀਰ ਇੱਕ ਅਵ ਘਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਕਹਿੰਦੇ ਨੇ ਬੜੀ ਔਖੀ ਘਾਟੀ ਹੈ ਪਰ ਇਹਦੇ 'ਤੇ ਬਹੁਤੇ ਨਹੀਂ ਤੁਰਦੇ ਇਹਦੇ 'ਤੇ ਚੜ੍ਹਨ ਵਾਲਾ ਕਬੀਰ ਤੇ ਇਕੱਲਾ ਹੀ ਹੈ ਬਾਕੀ ਰੰਗੀਨੀਆਂ ਬਹੁਤ ਨੇ ਬਾਬਾ ਜੀ ਹੋਰ ਕਿਹੜੀ ਗੱਲ ਦਾ ਧਿਆਨ ਰੱਖਾਂ ਕਹਿਣ ਲੱਗੇ ਬੇਟਾ ਇੱਥੇ ਠੱਗ ਬੜੇ ਨਹੀਂ ਅਤੇ ਚੋਰ ਬੜੇ ਨਹੀਂ ਇਹਨਾਂ ਠੱਗਾਂ ਕੋਲੋਂ ਵੀ ਬਚੀ ਇਹਨਾਂ ਚੋਰਾਂ ਕੋਲੋਂ ਵੀ ਬਚੀ ਬਾਬਾ ਜੀ ਠੱਗ ਕਿਹੜੇ ਨੇ ਅਤੇ ਜਵਾਬ ਦਿੱਤਾ ਸੀ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਇਹਨੀ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ ਕਹਿੰਦੇ ਨੇ ਸਾਰੇ ਠੱਗ ਨੇ ਜਿਹੜੇ ਪਰਮੇਸ਼ਰ ਨਾਲੋਂ ਤੋੜ ਦਿੰਦੇ ਨੇ ਅਤੇ ਸੰਸਾਰ ਨਾਲ ਜੋੜਦੇ ਨੇ ਅਤੇ ਬਾਬਾ ਜੀ ਚੋਰ ਕਿਹੜੇ ਕਹਿਣ ਲੱਗੇ ਪੁੱਤਰ ਜੇ ਚੋਰ ਕਿਤੇ ਬਾਹਰੋਂ ਆਵੇ ਨਾ ਤਾਂ ਉਹਦੇ ਕੋਲੋਂ ਬਚਿਆ ਜਾ ਸਕਦਾ ਪਰ ਜੇ ਚੋਰ ਘਰ ਵਿੱਚ ਹੀ ਬੈਠਾ ਹੋਵੇ ਨਾ ਤਾਂ ਉਹਦੇ ਕੋਲੋਂ ਬਚਣਾ ਬੜਾ ਔਖਾ ਜੇ ਬਾਬਾ ਜੀ ਚੋਰ ਘਰ ਕਿਹੜੇ ਨੇ ਕਹਿਣ ਲੱਗੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨਮੁੱਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਕਹਿੰਦੇ ਨੇ ਇਹ ਨਹੀਂ ਜਿਹੜੇ ਤੇਰੇ ਅੰਦਰੋਂ ਲੁੱਟੀ ਜਾ ਰਹੇ ਨੇ ਇਹਨਾਂ ਕੋਲੋਂ ਬਚਣਾ ਅਤੇ ਪੁੱਛ ਲਿਆ ਕਿ ਬਾਬਾ ਜੀ ਹੋਰ ਕਿਹੜੀ ਗੱਲ ਦਾ ਧਿਆਨ ਰੱਖਾਂ ਕਿਉਂਕਿ ਪਹੁੰਚਣਾ ਹੈ ਮੰਜ਼ਿਲ 'ਤੇ ਜਿੱਥੇ ਉਸ ਮਾਲਕ ਦੇ ਦਰਸ਼ਨ ਹੋ ਜਾਣ ਹੁਣ ਅੰਦਰ ਤੜਪ ਹੈ ਉਹਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ ਅਤੇ ਪੁੱਛਿਆ ਕਿ ਹੋਰ ਕਿਹੜੀ ਗੱਲ ਦਾ ਧਿਆਨ ਰੱਖਾਂ ਕਹਿਣ ਲੱਗੇ ਬੇਟਾ ਜਿਸ ਪਰਮੇਸ਼ਰ ਨੂੰ ਤੂੰ ਮਿਲਣ ਵਾਸਤੇ ਆਇਆ ਤੈਨੂੰ ਉਹਦਾ ਨਾਮ ਯਾਦ ਹੈ ਮਨੁੱਖ ਨੇ ਨਾਂ ਵਿੱਚ ਸਿਰ ਹਿਲਾਇਆ ਅਤੇ ਕਹਿਣ ਲੱਗੇ ਕਿ ਬਾਬਾ ਜੀ ਮੈਨੂੰ ਨਾਮ ਨਹੀਂ ਜੇ ਚੇਤੇ ਸੱਚ ਜਾਣਿਓ ਜਿਹਦੇ ਨਾਲ ਬੰਦੇ ਦਾ ਪਿਆਰ ਹੋਵੇ ਨਾ ਉਹਦਾ ਨਾਮ ਕਦੀ ਨਹੀਂ ਭੁੱਲਦਾ ਪਰ ਜਦੋਂ ਮਨੁੱਖ ਦਾ ਪਿਆਰ ਨਹੀਂ ਹਿਰਦੇ ਤੋਂ ਪਿਆਰ ਨਹੀਂ ਤਾਂ ਫਿਰ ਹੌਲੀ ਹੌਲੀ ਇੱਕ ਦਿਨ ਉਹਦਾ ਨਾਮ ਵੀ ਭੁੱਲ ਜਾਂਦਾ ਫਿਰ ਕਹਿੰਦੇ ਨੇ ਨਾ ਮੁੱਦਤ ਕੇ ਬਾਅਦ ਮਿਲਨੇ ਵਾਲੋਂ ਕਾ ਨਾਮ ਮੁਸ਼ਕਲ ਸੇ ਯਾਦ ਆਤਾ ਹੈ ਭਾਵੇਂ ਬਾਈ ਫੇਸ ਬੰਦਾ ਪਹਿਚਾਣ ਵੀ ਲਵੇ ਪਰ ਫਿਰ ਕਹਿ ਦਿੰਦਾ ਭਾਈ ਸਾਹਿਬ ਜੀ ਮੈਨੂੰ ਤੁਹਾਡਾ ਨਾਮ ਭੁੱਲ ਗਿਆ ਮੈਨੂੰ ਨਾਮ ਚੇਤੇ ਨਹੀਂ ਗੁਰੂ ਸਵਾਰਿਓ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਿਨੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ ਜਿਹੜੇ ਨਾਮ ਰੂਪੀ ਹੀਰਾ ਖੱਟ ਕੇ ਲੈ ਕੇ ਜਾਣਾ ਸੀ ਉਸ ਨਾਮ ਨੂੰ ਹੀ ਭੁੱਲ ਬੈਠੇ। ਇਹ ਵਣਜ ਕਰਨ ਵਾਸਤੇ ਆਏ ਸੀ। ਕਹਿਣ ਲੱਗੇ ਬੇਟਾ ਉਸ ਪਰਮਾਤਮਾ ਦੇ ਨਾਮ ਬੜੇ ਨਹੀਂ, ਜਿਵੇਂ ਸੂਰਜ ਦੇ ਬੜੇ ਨਾਮ ਨੇ, ਕੋਈ ਸੰਨ ਕਹਿੰਦਾ, ਕੋਈ ਰਵੀ ਆਖਦਾ, ਕੋਈ ਭਾਣ ਆਖਦਾ, ਕੋਈ ਆਫਤਾਬ ਆਖਦਾ, ਕੋਈ ਖੁਰਸ਼ੀਦ ਆਖਦਾ, ਬੜੇ ਨਾਮ ਨੇ। ਇਸੇ ਤਰ੍ਹਾਂ ਕਹਿਣ ਲੱਗੇ ਉਸ ਪਰਮਾਤਮਾ ਦੇ ਵੀ ਬੜੇ ਨਾਮ ਨੇ, ਪਰ ਤੂੰ ਬਹੁਤੇ ਚੱਕਰ 'ਚ ਨਾ ਪਈ, ਤੂੰ ਵਾਹਿਗੁਰੂ ਵਾਹਿਗੁਰੂ ਜਪਦਾ ਤੁਰਿਆ ਜਾਈ, ਤੂੰ ਆਪਣੀ ਮੰਜ਼ਿਲ 'ਤੇ ਇੱਕ ਦਿਨ ਜ਼ਰੂਰ ਪਹੁੰਚ ਜਾਏਗਾ। ਵਾਹਿਗੁਰੂ ਵਾਹਿਗੁਰੂ ਜਪਦਾ ਤੁਰਿਆ ਜਾ, ਤੈਨੂੰ ਮੰਜ਼ਿਲ ਨਸੀਬ ਹੋਵੇਗੀ। ਅਤੇ ਮਨੁੱਖ ਨੇ ਹੱਥ ਜੋੜੇ, ਨਾਲਦਿਆਂ ਨੂੰ ਪੁੱਛਿਆ, ਕਹਿਣ ਲੱਗੇ ਵੀ ਇਹ ਜਿਹੜੇ ਬਜ਼ੁਰਗ ਬਾਬਾ ਜੀ ਇੰਨੀਆਂ ਪਿਆਰੀਆਂ ਗੱਲਾਂ ਪੈ ਦੱਸਦੇ ਨੇ, ਇਹ ਕੌਣ ਨੇ? ਅਤੇ ਜਵਾਬ ਮਿਲਿਆ, ਕਹਿਣ ਲੱਗੇ ਪਿਆਰਿਆ, ਇਹਨਾਂ ਨੂੰ ਹੀ ਸਤਿਗੁਰੂ ਆਖਦੇ ਨੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਸਤਿਗੁਰੂ ਹੈ, ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡੇ ਭਾਗਾਂ ਦੇ ਨਾਲ ਐਸੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਭੁੱਲੇ ਭਟਕਿਆਂ ਨੂੰ ਸਿੱਧੇ ਮਾਰਗ 'ਤੇ ਪਾ ਦੇਵੇ। ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ, ਗੁਰ ਭੂਲੇ ਮਾਰਗ ਜਿਹਨੇ ਬਤਾਇਆ, ਭੂਲੇ ਮਾਰਗ ਜਿਹਨੇ ਬਤਾਇਆ, ਗੁਰ ਵਡਭਾਗੀ ਪਾਇਆ ਐਸਾ ਗੁਰ ਵਡਭਾਗੀ ਪਾਇਆ, ਗੁਰ ਵਡਭਾਗੀ। ਕਹਿਣ ਲੱਗੇ ਇਹਨਾਂ ਨੂੰ ਸਤਿਗੁਰੂ ਆਖਦੇ ਨੇ। ਇਹ ਸੰਸਾਰ ਵਿੱਚ ਭੁੱਲੇ ਭਟਕਿਆਂ ਨੂੰ ਸਿੱਧੇ ਮਾਰਗ 'ਤੇ ਤੋਰਦੇ ਨੇ। ਅਤੇ ਹੱਥ ਜੋੜ ਕੇ ਮਨੁੱਖ ਨੇ ਕਿਹਾ, ਪਾਤਸ਼ਾਹ ਸਤਿਗੁਰੂ ਜੀ, ਮੈਂ ਇਕੱਲਾ ਤੁਰਾਂਗਾ ਅਤੇ ਫਿਰ ਭਟਕ ਜਾਵਾਂਗਾ, ਮੰਜ਼ਿਲ 'ਤੇ ਨਹੀਂ ਪਹੁੰਚ ਸਕਾਂਗਾ, ਇਸ ਕਰਕੇ ਕਿਰਪਾ ਕਰੋ, ਤੁਸੀਂ ਆਪਣਾ ਸਾਥ ਬਖਸ਼ਿਸ਼ ਕਰੋ, ਆਪਣਾ ਪੱਲਾ ਫੜਾ ਦਿਓ, ਤੁਹਾਡਾ ਪੱਲਾ ਫੜ ਕੇ ਮੈਂ ਮੰਜ਼ਿਲ 'ਤੇ ਪਹੁੰਚ ਸਕਣਾ। ਅਤੇ ਗੁਰੂ ਸਵਾਰਿਓ, ਮੈਂ ਇਹ ਬੇਨਤੀ ਕਰਾਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਅਸੀਂ ਪਾਵਨ ਸ਼ਬਦ ਪੜ੍ਹਦੇ ਹਾਂ, ਉਹਦੇ ਵਿੱਚ ਵੀ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ। ਇਹ ਨਹੀਂ ਆਖਿਆ ਕਿ ਅੱਖਾਂ ਬਖਸ਼ ਦੇ, ਅਸੀਂ ਨੇਤਰਹੀਣ ਹਾਂ, ਤੂੰ ਸਾਨੂੰ ਅੱਖਾਂ ਦੀ ਬਖਸ਼ਿਸ਼ ਕਰਦੇ, ਨਹੀਂ। ਕਹਿ ਲੱਗੇ ਅੱਖਾਂ ਹੋਣਗੀਆਂ ਅਤੇ ਫਿਰ ਭਟਕ ਸਕਾਂਗੇ, ਪਰ ਅੱਖਾਂ ਵਾਲਿਆ ਤੂੰ ਕਿਰਪਾ ਕਰਕੇ ਆਪਣਾ ਪੱਲਾ ਫੜਾ ਦੇ, ਤੇਰਾ ਪੱਲਾ ਫੜ ਕੇ ਤੁਰਾਂਗੇ, ਤੂੰ ਸਾਨੂੰ ਕਦੇ ਵੀ ਭਟਕਣ ਨਹੀਂ ਦੇਵੇਂਗਾ। ਗੁਰੂ ਦਾ ਪੱਲਾ ਫੜ ਕੇ ਤੁਰਨਾ। ਸਤਿਗੁਰੂ ਜੀ ਨੇ ਕਿਹਾ, ਕਹਿਣ ਲੱਗੇ ਬੇਟਾ, ਉਸ ਪਰਮੇਸ਼ਰ ਨੂੰ ਮਿਲਣਾ ਹੀ, ਅਤੇ ਇਹ ਹੁਕਮ ਰਜ਼ਾਈ ਦਾ ਪੈਂਡਾ ਹੈ, ਜੇ ਮੇਰੇ ਨਾਲ ਤੁਰਨਾ ਹੀ ਤਾਂ ਤੈਨੂੰ ਮੇਰੇ ਹੁਕਮ ਵਿੱਚ ਤੁਰਨਾ ਪਏਗਾ, ਗੁਰੂ ਦੇ ਕਹੇ ਅਨੁਸਾਰ ਚੱਲਣਾ ਪਏਗਾ, ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਅਤੇ ਗੁਰੂ ਸਵਾਰਿਓ, ਇੱਕ ਅਰਦਾਸ, ਇੱਕ ਬੇਨਤੀ, ਇੱਕ ਤਰਲਾ ਹੈ ਕਿ ਹੇ ਪਰਮਾਤਮਾ, ਤੇਰੇ ਨਾਲੋਂ ਵਿਛੜ ਗਏ ਹਾਂ, ਤੇਰੇ ਤੋਂ ਵਿਛੜ ਕੇ ਸੁੱਖ ਨਹੀਂ ਮਿਲ ਸਕਦਾ, ਇਸ ਕਰਕੇ ਤੂੰ ਹੀ ਅੰਦਰ ਦੀ ਪੀੜਾ ਨੂੰ ਜਾਣਨ ਵਾਲਾ, ਦੂਜਾ ਕੋਈ ਜਾਣ ਵੀ ਨਹੀਂ ਸਕਦਾ, ਸਾਡੇ ਅੰਦਰ ਦੀ ਦੁੱਖ ਨੂੰ ਕੇਵਲ ਉਹ ਹੀ ਜਾਣ ਸਕਦਾ ਕੌਣ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਜਾਣਦਾ ਜੇ ਤੋ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਆਓ ਸਰਵਣ ਕਰੀਏ ਜੀ।
ਅਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਏ।
ਹੇ ਪਰਿਪੂਰਨ ਪਰਮਾਤਮਾ, ਤੇ ਤੂੰ ਸਾਡੇ ਅੰਦਰ ਦੀ ਵੇਦਨਾ, ਅੰਦਰ ਦੀ ਪੀੜਾ ਜਾਣਨਾ, ਹੋਰ ਕੋਈ ਨਹੀਂ ਜਾਣ ਸਕਦਾ। ਗੁਰੂ ਸਵਾਰਿਓ, ਇਹ ਉਹ ਪਾਤਸ਼ਾਹ ਜੀ ਗੁਰੂ ਰਾਮਦਾਸ ਬਚਨ ਪੈ ਕਰਦੇ ਨੇ, ਜਿਨ੍ਹਾਂ ਨੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ, ਸਿੰਘਾਸਨ 'ਤੇ ਬੈਠਿਆਂ ਅਤੇ ਰਸਨਾ ਤੋਂ ਇਹ ਬੋਲ ਨਿਕਲੇ, ਕਿੰਨਾ ਸੁੱਖ ਮਿਲਿਆ। ਭੱਟ ਸਾਹਿਬਾਨ ਕਹਿੰਦੇ ਨੇ, ਗੁਰੂ ਮੁਖ ਦੇਖ ਗਰੂ ਸੁੱਖ ਪਾਇਓ। ਗੁਰੂ ਦਾ ਅਰਥ ਹੈ ਬੜਾ ਵੱਡਾ ਸੁੱਖ ਪ੍ਰਾਪਤ ਹੋ ਗਿਆ ਜਦੋਂ ਸਤਿਗੁਰੂ ਜੀ ਦਾ ਦਰਸ਼ਨ ਕੀਤਾ। ਹੁਤੀ ਜੋ ਪਿਆਸ ਪਿਊਸ ਪਵਨ ਕੀ, ਬਾਂਛਤ ਸਿੱਧ ਕੋ ਬਿੱਧ ਮਲਾਇਓ। ਕਹਿੰਦੇ ਨੇ ਜਿਹੜੀ ਅੰਦਰ ਅੰਮ੍ਰਿਤ ਦੀ ਪਿਆਸ ਸੀ ਨਾ, ਨਾਮ ਦੀ ਪਿਆਸ, ਜਦੋਂ ਗੁਰੂ ਦਾ ਦਰਸ਼ਨ ਕੀਤਾ ਤੇ ਉਹ ਪਿਆਸ ਜਿਹੜੀ ਸੀ ਨਾ ਉਹ ਮਿਟ ਗਈ, ਬੜੇ ਵੱਡੇ ਸੁੱਖ ਦੀ ਪ੍ਰਾਪਤੀ ਹੋ ਗਈ। ਤੇ ਗੁਰੂ ਸਵਾਰਿਓ, ਅੰਦਰ ਇੰਨਾ ਵਿਰਾਗ ਹੈ ਮੇਰੇ ਪਾਤਸ਼ਾਹ ਜੀ ਦੇ ਕਿ ਆਪਣੇ ਮੂਲ ਨੂੰ ਨਹੀਂ ਭੁੱਲੇ, ਗੁਰੂ ਦੀ ਕੋਲ ਆ ਕੇ ਰੱਜ ਕੇ ਸੇਵਾ ਕੀਤੀ। ਪਰ ਜਿਸ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕਰ ਦਿੱਤੀ, ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਿੰਘਾਸਨ 'ਤੇ ਬੈਠੇ ਅਤੇ ਅੱਖਾਂ ਵਿੱਚ ਇੰਨਾ ਵੈਰਾਗ, ਹੰਝੂਆਂ ਦੀ ਧਾਰਾ ਵਹਿ ਤੁਰੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੁੱਛ ਲਿਆ, ਕਹਿਣ ਲੱਗੇ ਹੁਣ ਤਾਂ ਗੁਰੂ ਨਾਨਕ ਦੇ ਘਰ ਦੀਆਂ ਰਹਿਮਤਾਂ ਵਰਸੀਆਂ ਅਤੇ ਹੁਣ ਵੀ ਅੱਖਾਂ ਵਿੱਚ ਹੰਝੂ ਕਿਉਂ? ਅਤੇ ਉਸ ਵੇਲੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਦਾਤਿਆ, ਅੰਦਰ ਦੀ ਗੱਲ ਨੂੰ ਕੇਵਲ ਤੂੰ ਹੀ ਸਮਝ ਸਕਦਾ, ਹੋਰ ਦੂਜਾ ਨਹੀਂ ਜਾਣ ਸਕਦਾ। ਪਾਤਸ਼ਾਹ ਨੇ ਕਿਹਾ ਸੀ, ਕਦੇ ਉਹ ਵੀ ਸਮਾਂ ਸੀ ਲਾਹੌਰ ਦੀਆਂ ਗਲੀਆਂ ਵਿੱਚ ਜਦੋਂ ਮੈਂ ਤੁਰਨਾ ਅਤੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਬਾਹੋਂ ਫੜ ਕੇ ਅੰਦਰ ਲੈ ਜਾਣਾ ਕਿ ਵੇਖਿਓ ਕਿਤੇ ਜੇਠੇ ਦੇ ਮੱਥੇ ਨਾ ਲੱਗਿਓ, ਇਹਦੇ 'ਤੇ ਨਿੱਕੇ ਹੁੰਦੇ ਦੇ ਮਾਂ ਬਾਪ ਚਲਾਣਾ ਕਰ ਗਏ, ਇਹਦੇ ਮੱਥੇ ਲੱਗਣਾ ਵੀ ਠੀਕ ਨਹੀਂ। ਅਤੇ ਮੇਰੇ ਪਾਤਸ਼ਾਹ ਜੀ ਨੇ ਉੱਥੇ ਮੁਬਾਰਕ ਬਚਨ ਕਹੇ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਇਹ ਪਾਤਸ਼ਾਹ, ਅੰਦਰ ਦੀ ਗੱਲ, ਅੰਦਰ ਦੀ ਪੀੜਾ ਤੁਸੀਂ ਜਾਣਦੇ ਹੋ, ਹੋਰ ਨਹੀਂ। ਇੱਥੇ ਵੀ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਮਰੀ ਬੇਦਨ ਜਾਣਤਾ ਸ਼ਾਹ, ਅਵਰ ਕਿਆ ਜਾਣੈ ਕੋਏ। ਕਹਿੰਦੇ ਨੇ ਹੋਰ ਦੂਜਾ ਇਹ ਅੰਦਰ ਦੀ ਪੀੜਾ ਨੂੰ ਨਹੀਂ ਸਮਝ ਸਕਦਾ, ਇਹ ਕੇਵਲ ਤੁਸੀਂ ਹੀ ਜਾਣ ਸਕਦੇ ਹੋ।
ਰਹਾਉ ਸਾਚਾ ਸਾਹਿਬ, ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਹੇ ਪਾਤਸ਼ਾਹ, ਹੇ ਪਰਿਪੂਰਨ ਪਰਮਾਤਮਾ, ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੂੰ ਸੱਚ ਹੈ, ਤੇ ਤੇਰਾ ਕੀਤਾ ਹੀ ਸਾਰੇ ਜਗਤ ਵਿੱਚ ਵਰਤ ਰਿਹਾ ਹੈ, ਭਾਵ ਤੇਰਾ ਹੁਕਮ ਹੀ ਸਾਰੇ ਸੰਸਾਰ ਵਿੱਚ ਚੱਲ ਰਿਹਾ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਏ, ਜੋ ਵੀ ਸੰਸਾਰ ਵਿੱਚ ਆ ਰਿਹਾ, ਆਉਣਾ ਜਾਣਾ, ਇਹ ਸਾਰਾ ਉਸ ਮਾਲਕ ਦੇ ਹੁਕਮ ਵਿੱਚ ਹੈ। ਕਹਿਣ ਲੱਗੇ ਪਾਤਸ਼ਾਹ, ਤੂੰ ਹੀ ਸੱਚ ਹੈ, ਸਦੀਵੀ ਰਹਿਣ ਵਾਲਾ, ਤੇ ਤੇਰਾ ਕੀਤਾ ਭਾਵ ਤੇਰਾ ਹੁਕਮ ਹੀ ਜਗਤ ਵਿੱਚ ਵਰਤ ਰਿਹਾ ਹੈ।
ਝੂਠਾ ਕਿਸ ਕੋ ਆਖੀਐ ਸਹਾ, ਦੂਜਾ ਨਾਹੀ ਕੋਏ।
ਹੇ ਪਰਿਪੂਰਨ ਪਰਮਾਤਮਾ, ਜੇ ਦੋ ਹੋਣ ਤੇ ਫਿਰ ਕਹਿ ਦੇਈਏ ਕਿ ਆਹ ਸੱਚਾ ਤੇ ਆਹ ਝੂਠਾ, ਪਰ ਪਰਿਪੂਰਨ ਪਰਮਾਤਮਾ ਤੂੰ ਤੇ ਆਪ ਹੀ ਹੈ, ਇੱਕੋ ਹੀ ਅਦੁੱਤੀ ਹੈ, ਤੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ, ਤੇ ਹੋਰ ਕਿਸ ਨੂੰ ਆਖਿਆ ਜਾਏ, ਝੂਠਾ ਕਿਸ ਨੂੰ ਆਖੀਐ ਮੇਰੇ ਸ਼ਾਹ। ਕਹਿਣ ਲੱਗੇ ਪਾਤਸ਼ਾਹ, ਹੋਰ ਕਿਸੇ ਨੂੰ ਤਾਂ ਝੂਠਾ ਆਖੇ ਜੇ ਦੂਜਾ ਹੋਵੇ, ਪਰ ਦੂਜਾ ਹੈ ਹੀ ਕੋਈ ਨਹੀਂ ਹੈ।
ਸਭਨਾ ਵਿੱਚ ਤੂੰ ਵਰਤਦਾ ਸਹਾ, ਸਭ ਤੁਝੇ ਤੇ ਆਵਹੇ ਦਿਨ ਰਾਤ।
ਹੇ ਪਰਿਪੂਰਨ ਪਰਮਾਤਮਾ, ਸਾਰਿਆਂ ਵਿੱਚ ਤੂੰ ਆਪ ਵਰਤ ਰਿਹਾ, ਹਰੇਕ ਵਿੱਚ ਤੇਰਾ ਹੀ ਵਾਸਾ ਹੈ, ਕਿਉਂਕਿ ਉਹ ਪਰਮਾਤਮਾ ਐਸਾ ਕਰਤਾ ਹੈ, ਉਹਨੇ ਜੋ ਵੀ ਕਿਰਤ ਬਣਾਈ ਹੈ ਨਾ, ਉਹਦੇ ਵਿੱਚ ਉਹ ਆਪ ਬੈਠਾ ਹੋਇਆ। ਮਨੁੱਖ ਕੁਝ ਬਣਾਏਗਾ ਤੇ ਉਹਦੀ ਕਿਰਤ ਕਿਤੇ ਹੋਰ ਹੈ, ਕਰਤਾ ਕਿਤੇ ਹੋਰ ਹੈ, ਪਰ ਉਹ ਪਰਮਾਤਮਾ ਐਸਾ ਹੈ ਕਿ ਉਸਨੇ ਜੋ ਵੀ ਬਣਾਇਆ ਉਹਦੇ ਵਿੱਚ ਉਹ ਆਪ ਬੈਠਾ ਹੋਇਆ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਕਹਿੰਦੇ ਨੇ ਸਾਰਿਆਂ ਵਿੱਚ ਤੂੰ ਆਪ ਵਰਤ ਰਿਹਾ ਹੈ, ਸਭ ਤੁਝੇ ਧਿਆਵੇਂ ਦਿਨ ਰਾਤ, ਅਤੇ ਪਰਮਾਤਮਾ ਸਾਰੇ ਤੈਨੂੰ ਦਿਨੇ ਰਾਤ ਯਾਦ ਕਰ ਰਹੇ ਨੇ, ਕੇਵਲ ਤੇਰੀ ਹੀ ਸਿਫਤ ਸਲਾਹ ਕਰ ਰਹੇ ਹਨ।
ਸਭ ਤੁਝੇ ਹੀ ਥਾਵ ਮੰਗਦੇ ਮੇਰੇ ਸਹਾ, ਤੂੰ ਸਭਨਾ ਕਰੇ ਇੱਕ ਦਾਤ।
ਥਾਵੋਂ ਦਾ ਭਾਵ ਹੈ ਤੇਰੇ ਕੋਲੋਂ, ਇਹ ਪਰਮਾਤਮਾ ਸਾਰੇ ਤੇਰੇ ਕੋਲੋਂ ਮੰਗਦੇ ਨੇ, ਅਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਵੀ ਤੂੰ ਹੀ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਹੀ ਹੈ। ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਉਹਦਾ ਐਸਾ ਭੰਡਾਰ ਹੈ ਜਿਹੜਾ ਕਦੇ ਮੁੱਕਦਾ ਨਹੀਂ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਇੱਕੋ ਹੀ ਦਾਤਾ ਹੈ। ਇਹ ਗੱਲ ਵੱਖਰੀ ਹੈ ਕਿ ਕਈ ਵਾਰੀ ਬੰਦਾ ਜਦੋਂ ਕਿਤੇ ਦਾਤਾਂ ਮੰਗਦਾ ਅਤੇ ਦਾਤਾਂ ਝੋਲੀ ਵਿੱਚ ਪੈ ਜਾਣ, ਫਿਰ ਦਾਤਾਂ ਇੰਨੀਆਂ ਪਿਆਰੀਆਂ ਲੱਗਦੀਆਂ ਨੇ ਕਿ ਉਹ ਦਾਤਾ ਵਿਸਰ ਹੀ ਜਾਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਫਿਰ ਤਾਂ ਐਸੀ ਅਵਸਥਾ ਬਣ ਜਾਂਦੀ ਕਿ ਬੰਦਾ ਆਪ ਦਾਤਾ ਬਣ ਕੇ ਬੈਠ ਜਾਂਦਾ। ਜਦੋਂ ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਝੋਲੀ ਭਰ ਜਾਏ ਨਾ, ਤਾਂ ਫਿਰ ਆਪ ਦਾਤਾ ਬਣ ਕੇ ਬੈਠਦਾ। ਫਿਰ ਜੇ ਕਿਤੇ ਉਹਦੀ ਸੇਵਾ ਵਿੱਚ ਕੁਝ ਮਾਇਆ ਦੇਣੀ ਪੈ ਜਾਏ, ਤਾਂ ਫਿਰ ਕਹਿੰਦਾ ਮੇਰਾ ਮੋਟੇ ਅੱਖਰਾਂ ਵਿੱਚ ਨਾਂ ਲਿਖ ਦਿਓ, ਮੋਟੇ ਅੱਖਰਾਂ ਵਿੱਚ ਨਾਂ ਲਿਖੋ ਵੀ ਦਾਨੀ ਸੱਜਣਾਂ ਦੀ ਸੂਚੀ, ਇਹਨਾਂ ਨੇ ਗੁਰੂ ਨੂੰ ਦਾਨ ਦੇ ਦਿੱਤਾ, ਇਹਨਾਂ ਗੁਰੂ ਨੂੰ ਦਾਨ ਦਿੱਤਾ। ਪਰ ਬੰਦਾ ਨਹੀਂ ਜੇ ਸਮਝਦਾ ਕਿ ਦਾਨ ਦੇਣ ਵਾਲਾ ਦਾਤਾ ਹੁੰਦਾ, ਲੈਣ ਵਾਲਾ ਤਾਂ ਮੰਗਤਾ ਹੁੰਦਾ। ਪਰ ਅਸੀਂ ਜਦੋਂ ਗੁਰੂ ਦੇ ਘਰ ਆ ਕੇ ਕਹਿੰਦੇ ਹਾਂ ਨਾ ਮੈਂ ਗੁਰੂ ਨੂੰ ਦਾਨ ਦਿੱਤਾ, ਤਾਂ ਇਸ ਤੋਂ ਵੱਡੀ ਹੋਰ ਮੂਰਖਤਾ ਦੁਨੀਆਂ 'ਤੇ ਕੋਈ ਹੋ ਹੀ ਨਹੀਂ ਸਕਦੀ। ਦੇਣ ਵਾਲਾ ਤਾਂ ਉਹ ਮਾਲਕ ਹੈ, ਸੇਵਾ ਹੋ ਸਕਦੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸੋਨੇ ਦੀ ਸੇਵਾ ਕਰਾਈ, ਤਾਂ ਇੱਕ ਤਖ਼ਤੀ 'ਤੇ ਲਿਖਿਆ ਗਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਾਈ ਗੁਰੂ ਰਾਮਦਾਸ ਦੇ ਦਰਬਾਰ ਵਿੱਚ। ਜਦੋਂ ਤਖ਼ਤੀ ਵਿਖਾਈ ਤਾਂ ਕਹਿਣ ਲੱਗੇ ਠੀਕ ਲਿਖਿਆ। ਉਸਨੇ ਕਿਹਾ ਬਿਲਕੁਲ ਗਲਤ ਹੈ। ਕਹਿਣ ਲੱਗੇ ਕਿਉਂ ਮਹਾਰਾਜ, ਇਹਦੇ ਵਿੱਚ ਕਿਹੜੀ ਮਾੜੀ ਗੱਲ ਹੈ? ਆਉਣ ਵਾਲੀਆਂ ਨਸਲਾਂ ਵੇਖਣਗੀਆਂ ਕਿ ਸ਼ੇਰੇ ਪੰਜਾਬ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਨਾਲ ਕਿੰਨਾ ਪਿਆਰ ਸੀ। ਉਸਨੇ ਕਿਹਾ ਨਹੀਂ, ਕੌਣ ਹੈ ਸ਼ੇਰੇ ਪੰਜਾਬ ਸੇਵਾ ਕਰਵਾਉਣ ਵਾਲਾ? ਜੇ ਲਿਖਣਾ ਤਾਂ ਇਹ ਲਿਖੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 'ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪ ਦਇਆ ਕਰਕੇ ਇਹ ਸੇਵਾ ਲਈ। ਪਰ ਅਸੀਂ ਤਾਂ ਆਪ ਦਾਤੇ ਬਣ ਕੇ ਬੈਠ ਜਾਂਦੇ ਹਾਂ। ਇੱਕ ਸ਼ਾਇਰ ਕਹਿੰਦਾ, ਤੁਮ ਖੁਦ ਤਾਲਬੇ ਸਦ ਜ਼ੋਰੋ ਜ਼ਫਾ ਬਣਤੇ ਹੋ, ਦੀਦਾ ਏ ਦਨਿਸਤਾ ਮਸਾਇਬ ਕੀ ਬਨਾਹ ਬਣਤੇ ਹੋ। ਮਸਾਇਬ ਕਹਿੰਦੇ ਨੇ ਮੁਸੀਬਤ ਨੂੰ, ਤੇ ਬਣਾ ਕਹਿੰਦੇ ਨੇ ਜੜ ਨੂੰ, ਕਹਿੰਦੇ ਨੇ ਬੰਦਿਆ ਤੂੰ ਆਪਣੀਆਂ ਮੁਸੀਬਤਾਂ ਦੀ ਜੜ ਆਪ ਹੀ ਬਣ ਜਾਂਦਾ। ਤੁਮ ਖੁਦ ਤਾਲਬੇ ਸਦ ਜ਼ੋਰੋ ਜ਼ਫਾ ਬਣਤੇ ਹੋ, ਦੀਦਾ ਏ ਦਨਿਸ਼ਤਾ ਮਸਾਇਬ ਕੀ ਬਣਾ ਬਣਤੇ ਹੋ, ਕਰਨੇ ਕੋ ਤੋ ਹਰ ਕਾਮ ਕਰ ਦਿੱਤਾ ਹੈ ਖੁਦਾ, ਮੁਸ਼ਕਲ ਤੋ ਇਹ ਹੈ ਕਿ ਤੁਮ ਖੁਦ ਖੁਦਾ ਬਣਤੇ ਹੋ। ਬੰਦਾ ਆਪ ਹੀ ਰੱਬ ਬਣ ਬਣ ਕੇ ਬੈਠ ਜਾਂਦਾ। ਤੋ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਤੂੰ ਦਾਤਾਂ ਦੇਣ ਵਾਲਾ ਔਰ ਸਾਰੇ ਤੈਨੂੰ ਧਿਆਉਂਦੇ ਹਨ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੇ।
ਹੇ ਪਰਿਪੂਰਨ ਪਰਮਾਤਮਾ, ਸਾਰੇ ਤੇਰੇ ਹੁਕਮ ਵਿੱਚ ਨੇ ਤੇ ਤੇਰੇ ਹੁਕਮ ਤੋਂ ਬਾਹਰ ਕੋਈ ਜਾ ਨਹੀਂ ਸਕਦਾ। ਇੱਕ ਗੱਲ ਯਾਦ ਰੱਖਿਓ, ਮੱਛੀ ਪਾਣੀ ਵਿੱਚ ਰਹਿੰਦੀ ਹੈ, ਆਪਣੇ ਟਿਕਾਣੇ ਤੋਂ ਦੂਰ ਜਾ ਸਕਦੀ ਹੈ। ਅੱਜ ਇੱਥੇ ਹੈ, ਕੱਲ੍ਹ ਹੋ ਸਕਦਾ 10 ਕਿਲੋਮੀਟਰ ਦੂਰ ਹੋਵੇ, ਪਰ ਲੱਖ ਵੀ ਯਤਨ ਕਰੇ ਉਹ ਪਾਣੀ ਤੋਂ ਦੂਰ ਨਹੀਂ ਜੇ ਜਾ ਸਕਦੀ। ਪਾਣੀ ਹੀ ਉਹਦਾ ਜੀਵਨ ਹੈ। ਬੰਦਾ ਭਾਵੇਂ ਲੱਖ ਵੀ ਯਤਨ ਕਰੇ, ਉਸ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਦੇ ਹੁਕਮ ਤੋਂ ਬਗੈਰ ਮਨੁੱਖ ਬਾਹਰ ਨਹੀਂ ਨਿਕਲ ਸਕਦਾ। ਇਹ ਠੀਕ ਹੈ, ਜਿਵੇਂ ਇੱਕ ਪੰਛੀ ਨੂੰ 100 ਮੀਟਰ ਉਹਦੀ ਲੱਤ ਨੂੰ ਰੱਸੀ ਬੰਨ੍ਹ ਕੇ ਛੱਡਦਾ ਹੀ ਹੈ ਨਾ, ਅਤੇ ਉਹ ਓਨਾ ਆਜ਼ਾਦ ਹੈ, ਉਹ ਜਿੱਥੇ ਮਰਜ਼ੀ ਉਹਨੇ ਏਰੀਏ 'ਚ ਬਹਿ ਸਕਦਾ, ਉੱਡ ਸਕਦਾ, ਚੁਗ ਸਕਦਾ। ਪਰ ਜੇ ਉਹ ਇਹ ਯਤਨ ਕਰੇ ਕਿ ਮੈਂ ਉਸ ਰੱਸੀ ਦੇ ਦਾਇਰੇ ਤੋਂ ਬਾਹਰ ਨਿਕਲ ਜਾਂ, ਤਾਂ ਨਹੀਂ ਨਿਕਲ ਸਕਦਾ। ਇਸੇ ਤਰ੍ਹਾਂ ਹੀ ਪਰਮਾਤਮਾ ਜੋ ਹੁਕਮ ਹੈ ਨਾ, ਉਹ ਸਾਰੇ ਥਾਵਾਂ 'ਤੇ ਵਰਤ ਰਿਹਾ। ਲੱਖ ਵੀ ਯਤਨ ਕਰੇ ਬੰਦਾ ਉਹਦੇ ਹੁਕਮ ਤੋਂ ਬਾਹਰ ਨਹੀਂ ਜੇ ਜਾ ਸਕਦਾ, ਉਹਦੇ ਹੁਕਮ ਦੇ ਅੰਦਰ ਹੀ ਰਹਿਣਾ ਪੈਂਦਾ ਹੈ।
ਸਭ ਜੀ ਤੇਰੇ ਤੋਂ, ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੀ ਸਮਾਹੇ।
ਹੇ ਪਰਿਪੂਰਨ ਪਰਮਾਤਮਾ, ਜਿੰਨੇ ਜੀਵ ਨੇ ਉਹ ਤੇਰੇ ਨੇ, ਅਤੇ ਸਾਰਿਆਂ ਦਾ ਤੂੰ ਮਾਲਕ ਆਪ ਹੈ। ਔਰ ਦੂਸਰੀ ਬੇਨਤੀ ਪਾਤਸ਼ਾਹ ਜੀ ਕਹਿੰਦੇ ਨੇ, ਸਭ ਤੁਝ ਹੀ ਮਾਹੇ ਸਮਾਏ, ਕਹਿੰਦੇ ਨੇ ਤੇਰੇ ਹੁਕਮ ਨਾਲ ਹੀ ਇਹ ਹੋਂਦ ਵਿੱਚ ਆਉਂਦੇ ਨੇ ਅਤੇ ਫਿਰ ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਜਬ ਉਧ ਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੂੰ ਕਬ ਹੂੰ, ਤੂੰ ਮੈਂ ਮਿਲਤ ਦੇ ਤਰਸਬ, ਸਾਰੇ ਤੇਰੇ ਵਿੱਚ ਮਿਲ ਜਾਂਦੇ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ।
ਹੇ ਪਰਿਪੂਰਨ ਪਰਮਾਤਮਾ, ਸਾਰਿਆਂ ਨੂੰ ਤੇਰੇ ਤੋਂ ਹੀ ਆਸ ਹੈ, ਹੋਰ ਕਿਸੇ ਕੋਲੋਂ ਨਹੀਂ। ਹੋਰ ਕਿਸੇ ਕੋਲੋਂ ਆਸ ਰੱਖਾਂਗੇ ਤੇ ਨਿਰਾਸ਼ਾ ਪੱਲੇ ਪਵੇਗੀ। ਇੱਕ ਪਰਿਪੂਰਨ ਪਰਮਾਤਮਾ ਹੀ ਹੈ ਜਿਹੜਾ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਔਰ ਸਾਰੇ ਹੀ ਪਾਤਸ਼ਾਹ ਉਸ ਪਰਿਪੂਰਨ ਪਰਮਾਤਮਾ ਤੈਨੂੰ ਹੀ ਧਿਆਉਂਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਇੱਥੇ ਹੁਣ ਉਸ ਮਾਲਕ ਅੱਗੇ ਸੁਰੈਂਡਰ ਕਰਨ ਦੀ ਭਾਵਨਾ ਕਿ ਹੇ ਪਰਿਪੂਰਨ ਪਰਮਾਤਮਾ, ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਤੇਰਾ ਹੁਕਮ ਵਰਤਦਾ। ਔਰ ਮਨੁੱਖ ਜੇ ਸੁੱਖ ਚਾਹੁੰਦਾ ਤਾਂ ਉਹਦੀ ਰਜ਼ਾ ਵਿੱਚ ਆਪਣੀ ਰਜ਼ਾ ਨੂੰ ਜੋੜ ਲਵੇ। ਭਾਵ ਕੀ ਹੈ ਕਿ ਭਾਣੇ ਵਿੱਚ ਰਹਿਣਾ, ਉਸ ਮਾਲਕ ਦੀ ਰਜ਼ਾ ਵਿੱਚ ਰਹਿਣਾ ਤਾਂ ਸੁੱਖ ਹੈ। ਗੁਰੂ ਸਵਾਰਿਓ, ਜਿਹੜੇ ਉਹਦੇ ਭਾਣੇ ਵਿੱਚ ਰਹਿੰਦੇ ਨੇ ਨਾ, ਸੁੱਖ ਦਾ ਸਮਾਂ ਆਇਆ ਤਾਂ ਵੀ ਉਸ ਮਾਲਕ ਦਾ ਪੱਲਾ ਨਹੀਂ ਛੱਡਦੇ, ਜੇ ਦੁੱਖ ਦਾ ਸਮਾਂ ਆਇਆ ਤਾਂ ਵੀ ਉਹਦਾ ਪੱਲਾ ਨਹੀਂ ਛੱਡਦੇ। ਅੱਜ ਉਹ ਇਤਿਹਾਸ ਦਾ ਛੋਟਾ ਘੱਲੂ ਘਾਰੇ ਦਾ ਵੀ ਦਿਨ ਹੈ। ਗੁਰੂ ਸਵਾਰਿਓ, ਸਿੱਖ ਕੌਮ 'ਤੇ ਐਸਾ ਵੀ ਸਮਾਂ ਆਇਆ ਕਿ ਜਦੋਂ ਘਰ ਬਾਰ ਛੱਡ ਕੇ ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਵੀ ਨਾਲ ਲੈ ਕੇ, ਅਤੇ ਖਾਲਸਾ ਜੰਗਲਾਂ ਵਿੱਚ ਵਿਚਰਦਾ ਸੀ, ਕੇਵਲ ਸੱਚ ਦੀ ਖਾਤਰ ਜੂਝਣ ਵਾਲੇ, ਪਰ ਸੱਚ ਦਾ ਪੱਲਾ ਨਾ ਛੱਡਿਆ, ਉਸ ਪਰਮੇਸ਼ਰ ਦਾ ਪੱਲਾ ਨਹੀਂ ਛੱਡਿਆ, ਕੇਵਲ ਉਹਦੇ ਹੁਕਮ ਵਿੱਚ ਔਰ ਜੋ ਛੋਟਾ ਘੱਲੂ ਘਰ ਹੈ ਕਾਨੂੰਵਾਨ ਦੇ ਸ਼ੰਭ ਵਿੱਚ, ਜਿੱਥੇ ਕਿ ਇੱਕੋ ਦਿਨ 10,000 ਸਿੰਘਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ, ਬੀਬੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਪਰ ਗੁਰੂ ਸਵਾਰਿਓ, ਇੱਕ ਅਦੀਬ ਕਹਿੰਦਾ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ, ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਵੇਖੀ, ਜਿਹਦੀ ਝੋਲੀ ਸ਼ਹੀਦਾਂ ਦੇ ਫੁੱਲ ਬਹੁਤੇ ਉਸੇ ਕੌਮ ਦੇ ਬਾਗੀ ਬਹਾਰ ਵੇਖੀ। ਗੁਰੂ ਸਵਾਰਿਓ, ਜਿਹਦੇ ਕੋਲ ਏਡਾ ਅਮੀਰ ਵਿਰਸਾ ਹੋਵੇ, ਇੰਨੇ ਸ਼ਹਾਦਤਾਂ ਹੋਈਆਂ ਹੋਣ, ਉਸ ਕੌਮ ਨੂੰ ਕਦੇ ਕੋਈ ਮਿਟਾ ਨਹੀਂ ਜੇ ਸਕਦਾ। ਮਿਟਾਉਣ ਵਾਲੇ ਤੇ ਮਿਟ ਜਾਣਗੇ, ਪਰ ਇਹ ਕੌਮ ਕਦੇ ਨਹੀਂ ਮਿਟ ਸਕਦੀ। ਇੱਕ ਅਦੀਬ ਨੇ ਕਿਹਾ ਸੀ, ਉਹ ਕਹਿੰਦੇ ਨੇ ਸਿੱਖੀ ਦਿਆਂ ਬੂਟਿਆਂ ਕਦੇ ਵੀ ਨਹੀਂ ਸੁੱਕਣਾ। ਪੁੱਛਿਆ ਕਿਉਂ? ਕਹਿਣ ਲੱਗੇ ਇਹਨਾਂ ਦੀਆਂ ਜੜ੍ਹਾਂ ਚੋਂ ਦਸ਼ਮੇਸ਼ ਜੀ ਦੇ ਪੁੱਤਰਾਂ ਦਾ ਲਹੂ ਕਦੇ ਨਹੀਂ ਮੁੱਕਣਾ। ਗੁਰੂ ਸਵਾਰਿਓ, ਬੜਾ ਯਤਨ ਕੀਤਾ। ਲਖਪਤ ਰਾਏ ਦਾ ਭਰਾ ਸੀ ਜਸਪਤ ਰਾਏ, ਜਿਸ ਨੇ ਠਾਣ ਲਈ ਕਿ ਇਹਨਾਂ ਸਿੱਖਾਂ ਨੂੰ ਮੈਂ ਨਹੀਂ ਰਹਿਣ ਦੇਣਾ, ਔਰ ਹਾਥੀ ਤੇ ਚੜਿਆ। ਹਾਥੀ ਤੇ ਚੜ੍ਹ ਕੇ ਪਤਾ ਲੱਗਿਆ ਕਿ ਫਲਾਣੇ ਥਾਂ ਤੇ ਰੋੜੀ ਸਾਹਿਬ ਇੰਨੇ ਸਿੱਖ ਇਕੱਠੇ ਹੋਏ ਨੇ, ਸੋਚਿਆ ਕਿ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ। ਨਾਲ ਫੌਜ ਲਈ। ਗੁਰੂ ਸਵਾਰਿਓ, ਸਿੰਘਾਂ ਨੇ ਮੁਕਾਬਲਾ ਕੀਤਾ, ਭਾਵੇਂ ਭੁੱਖਣ ਭਾਣੇ ਸਨ ਕਈ ਦਿਨਾਂ ਦੇ, ਮੁਕਾਬਲਾ ਕੀਤਾ। ਔਰ ਇੱਥੇ ਹੀ ਬਸ ਨਹੀਂ, ਭਾਈ ਨਿਬਾਹੂ ਸਿੰਘ, ਜਿਸ ਨੇ ਕਿ ਲਿਆ ਗੁਰੂ ਦਾ ਆਸਰਾ ਔਰ ਹਾਥੀ ਦੀ ਪੂਛ ਫੜ ਕੇ ਪਿੱਛੋਂ ਮਾਰੀ ਛਾਲ ਤੇ ਹਾਥੀ ਦੇ ਉੱਪਰ ਚੜ੍ਹ ਗਿਆ, ਔਰ ਇੱਕੋ ਕਿਰਪਾਨ ਦਾ ਵਾਰ ਕੀਤਾ ਤੇ ਜਸਪਤ ਰਾਏ ਦਾ ਸਿਰ ਲਾਹ ਕੇ ਧਰਤੀ ਤੇ ਸੁੱਟ ਦਿੱਤਾ। ਗੁਰੂ ਸਵਾਰਿਓ, ਇਹ ਕੌਣ ਕਰ ਸਕਦੇ ਨੇ? ਇਹ ਉਹੀ ਕਰ ਸਕਦਾ ਜਿਹਦੇ ਅੰਦਰ ਗੁਰੂ ਦਾ ਨਾਮ ਵਸਿਆ ਹੋਵੇ, ਜਿਨ੍ਹਾਂ ਨੇ ਆਸਰਾ ਕੇਵਲ ਗੁਰੂ ਦਾ ਲਿਆ ਹੋਵੇ। ਘੋੜਿਆਂ ਦੀਆਂ ਕਾਠੀਆਂ ਤੇ ਕਈ ਕਈ ਵਰੇ ਬਤੀਤ ਕਰਨ ਵਾਲੇ, ਕਦੇ ਪੁੱਛਿਆ ਸੀ ਅਬਦਾਲੀ ਨੇ, ਕਹਿਣ ਲੱਗੇ ਇਹਨਾਂ ਕੋਲ ਕਿਹੜੀ ਐਸੀ ਚੀਜ਼ ਹੈ? ਕਹਿਣ ਲੱਗਾ ਵੀ ਨਾ ਇਹਨਾਂ ਕੋਲ ਚੰਗੇ ਘੋੜੇ, ਨਾ ਇਹਨਾਂ ਕੋਲ ਚੰਗੇ ਸ਼ਸਤਰ, ਨਾ ਇਹਨਾਂ ਕੋਲ ਪਹਿਨਣ ਨੂੰ ਚੰਗੇ ਬਸਤਰ, ਨਾ ਇਹਨਾਂ ਕੋਲ ਖਾਣ ਨੂੰ ਚੰਗਾ। ਪਤਾ ਨਹੀਂ ਕਿਹੜੀ ਇਹਨਾਂ ਕੋਲ ਤਾਕਤ ਹੈ। ਦੁਨੀਆਂ ਦੇ ਲੋਕ ਮੇਰੇ ਕੋਲੋਂ ਡਰਦੇ ਨੇ, ਪਰ ਹੁਣ ਮੈਨੂੰ ਇਹਨਾਂ ਕੋਲੋਂ ਭੈ ਆਉਣ ਲੱਗ ਪਿਆ, ਜੋ ਮੈਂ ਲੁੱਟ ਕੇ ਲੈ ਕੇ ਆਉਂਦਾ ਮੈਨੂੰ ਰਸਤੇ ਵਿੱਚ ਹੀ ਖਾਲੀ ਕਰ ਦਿੰਦੇ ਨੇ। ਤੇ ਪੁੱਛਿਆ ਹੈਣ ਕੌਣ? ਤੇ ਜਵਾਬ ਮਿਲਿਆ ਸੀ, ਮੁਰਸ਼ਦ ਇਨਕਾ ਵਲੀ ਪਇਓ ਹੈ। ਕਹਿੰਦੇ ਨੇ ਇਹਨਾਂ ਦਾ ਜਿਹੜਾ ਗੁਰੂ ਹੈ ਨਾ, ਉਹ ਬੜਾ ਵਲੀ ਪੀਰ ਔਲੀਆ ਹੈ। ਮੁਰਸ਼ਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਕਹਿੰਦੇ ਨੇ ਇਹਨਾਂ ਨੂੰ ਐਸਾ ਅੰਮ੍ਰਿਤ ਦੀ ਦਾਤ ਦੇ ਗਏ ਨੇ, ਐਸਾ ਆਬੇ ਹਯਾਤ ਇਹਨਾਂ ਦੇ ਕੋਲ ਹੈ, ਉਹ ਪੀ ਕੇ ਮੁਰਸ਼ਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਗਜਬ ਅਸਰ ਤਿਸਕਾ ਹਮ ਦੇਖਾ। ਕਹਿੰਦੇ ਨੇ ਉਹਦਾ ਬੜਾ ਗਜਬ ਦਾ ਅਸਰ ਹੈ ਅੰਮ੍ਰਿਤ ਦਾ। ਬੁਝ ਦਿਲ ਹੋਵਤ ਸਿੰਘ ਬਸੇਖਾ। ਕਹਿੰਦੇ ਨੇ ਬੁਝ ਦਿਲ ਬੰਦਾ ਵੀ ਅੰਮ੍ਰਿਤ ਛਕ ਲੈਂਦਾ ਤੇ ਸ਼ੇਰ ਬਣ ਜਾਂਦਾ। ਅਵਰ ਸਭਨ ਕੋ ਜੀਵ ਚਰਾਸੀ, ਮਾਨ ਤੇ ਆਪ ਤਾਏ ਅਵਨਾਸੀ। ਕਹਿੰਦੇ ਨੇ ਬਾਕੀ ਸਾਰਿਆਂ ਨੂੰ ਇਹ ਚੁਰਾਸੀ ਦਾ ਮਾਲ ਸਮਝਦੇ ਨੇ, ਤੇ ਆਪਣੇ ਆਪ ਨੂੰ ਇਹ ਅਵਨਾਸੀ ਸਮਝਦੇ ਨੇ ਕਿ ਖਾਲਸਾ ਜੁਗੋ ਜੁਗ ਅਟਲ ਹੈ। ਔਰ ਸੱਚ ਜਾਣਿਓ ਗੁਰੂ ਸਵਾਰਿਓ, ਖਾਲਸੇ ਦਾ ਸਾਜਣਾ ਦਿਵਸ ਤੇ ਹੈ, ਪਰ ਜੋਤੀ ਜੋਤ ਦਿਵਸ ਕਦੇ ਵੀ ਨਹੀਂ ਖਾਲਸੇ ਦਾ ਆਏਗਾ, ਕਿਉਂਕਿ ਖਾਲਸਾ ਜੁਗੋ ਜੁਗ ਅਟਲ ਹੈ। ਔਰ ਜੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸਾਂਝ ਹੈ ਨਾ, ਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਪੁਰਬ ਤੇ ਹੁੰਦਾ। ਜੋਤੀ ਜੋਤ ਕਦੇ ਨਹੀਂ, ਖਾਲਸੇ ਦਾ ਵੀ ਸਾਜਣਾ ਦਿਵਸ ਹੈ, ਜੋਤੀ ਜੋਤ ਕਦੇ ਨਹੀਂ ਆਵੇਗਾ। ਮਿਟਾਉਣ ਵਾਲੇ ਮਿਟ ਗਏ, ਪਰ ਖਾਲਸਾ ਜੁਗੋ ਜੁਗ ਅਟਲ ਹੈ। ਇਹ ਛੋਟਾ ਘੱਲੂ ਘਰ ਆ ਜੋ ਕਾਨੂੰਵਾਨ ਦੇ ਸ਼ੰਭ ਵਿੱਚ 1746 ਨੂੰ ਹੋਇਆ ਸੀ, ਉਹ ਦਿਨ ਅੱਜ ਮਨਾਇਆ ਜਾ ਰਿਹਾ ਹੈ। ਗੁਰੂ ਸਵਾਰਿਓ, ਆਓ ਅੱਜ ਦੇ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹੀਏ। ਕੋਟਾਨ ਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ, ਆਪ ਸਮੂਹ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨਕੋਟ ਧੰਨਵਾਦ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸਾਹ, ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।